ਬਟਨ ਦੱਬ ਦੋ ਆਪੇ ਹੀ ਚੱਲਣ ਲੱਗ ਜਾਂਦੀ ਹੈ। ਵਿਚਾਰੇ ਤਾਂ ਕੁਛ ਵੀ ਨਹੀਂ, ਹੱਥ ਲਾ ਕੇ ਦੇਖ ਲਓ ਕੁਛ ਨਹੀਂ। ਇਸੇ ਤਰ੍ਹਾਂ ਪਿਆਰ ਦੇ ਨਾਲ ਸਭ ਤੋਂ ਵੱਡੀ ਸ਼ਕਤੀ ਜਿਹੜੀ ਵਾਹਿਗੁਰੂ ਦੀ ਹੈ ਉਹ ਬੰਨੀ ਜਾਂਦੀ। ਸੋ ਇਸ ਤਰ੍ਹਾਂ ਦੇ ਨਾਲ ਆਪ ਸਮਝਾਉਂਦੇ ਨੇ ਕਿ ਮਾਤਾ ਗੁਰੂ ਦੇ ਨਾਲ ਤੂੰ ਪਿਆਰ ਕਰ। ਗੁਰੂ ਬਹੁਤ ਵੱਡੇ ਨੇ, ਕਰੋੜਾਂ ਬ੍ਰਹਮੰਡਾਂ ਦੇ ਮਾਲਕ, ਮਹਾਰਾਜਿਆਂ ਦੇ ਮਹਾਰਾਜੇ ਨੇ, ਵੱਡੇ ਵੱਡੇ ਰਾਜੇ ਆ ਕੇ ਦਰ ਤੇ ਦਲੀਜ ਤੇ ਆ ਕੇ ਨੱਕ ਰੱਖਦੇ। ਕਹਿਣ ਲੱਗੀ ਗੁਰਮੁਖੋ ਫਿਰ ਮੈਨੂੰ ਕੌਣ ਪੁੱਛੇਗਾ ਉੱਥੇ? ਕਹਿੰਦੇ ਬੀਬਾ ਮਾਤਾ ਪਿਆਰ ਦੇ ਬੰਨੇ ਹੋਏ ਇੱਥੇ ਆ ਜਾਣਗੇ ਤੇਰੇ ਕੋਲ, ਪਿਆਰ ਪਰ ਪੂਰਾ ਹੋਣਾ ਚਾਹੀਦਾ। ਕਿਹਾ ਜਾ ਪਿਆਰ? ਕਹਿੰਦੇ ਮੱਛੀ ਸੁਣੀ ਹੈ ਇਹਨਾਂ ਤੇ, ਪਾਣੀ ਤੋਂ ਬਗੈਰ ਇੱਕ ਸੈਕਿੰਡ ਨਹੀਂ ਰਹਿੰਦੀ। ਜੇ ਇੰਨਾ ਪਿਆਰ ਉਹਦੇ ਨਾਲ ਪੈ ਜਾਵੇ ਤਾਂ ਕਹਿੰਦੇ ਫੇਰ ਬਸ ਆ ਗਿਆ ਕਰਦਾ, ਇਸ ਤਰ੍ਹਾਂ ਫਰਮਾਨ ਕਰਦੇ।
Thank you.
ਕਹਿਣ ਲੱਗੇ ਮਾਤਾ ਫਿਰ ਤੈਨੂੰ ਜਾਣ ਦੀ ਲੋੜ ਨਹੀਂ ਹੈ, ਆ ਕੇ ਜਿਹਨੂੰ ਤੂੰ ਪਿਆਰ ਕਰਦੀ ਆ ਉਹ ਸਮਰੱਥ ਹੈ, ਦਰਸ਼ਨ ਦੇਵੇਗਾ ਤੈਨੂੰ। ਸੋ ਐਸਾ ਉਪਦੇਸ਼ ਦੇ ਕੇ ਮਹਾਂਪੁਰਸ਼ ਚਲੇ ਗਏ। ਸਾਨੂੰ ਵੀ ਐਸਾ ਉਪਦੇਸ਼ ਹੁੰਦਾ ਹੈ ਪਰ ਸਾਤੋਂ ਮਨ ਨਹੀਂ ਹੁੰਦਾ, ਭਾਗਾਂ ਵਾਲੀ ਸੀ ਮਾਤਾ ਜੀ ਨੇ ਇਸ ਉਪਦੇਸ਼ ਨੂੰ ਮੰਨ ਲਿਆ। ਉਸ ਵੇਲੇ ਉਸੇ ਘੜੀ ਤੋਂ ਪਿਆਰ ਹੋ ਗਿਆ ਅਣਡਿੱਠੇ ਸਤਿਗੁਰੂ ਦੇ ਨਾਲ। ਮਨ ਵਿੱਚ ਖਿਆਲ ਆਇਆ ਮੈਂ ਗਰੀਬ ਨਹੀਂ ਹਾਂ, ਕੀ ਭੇਟਾ ਕਰਾਂ, ਉਸ ਤਾਂ ਬੜੇ ਬੜੇ ਦੁਸ਼ਾਲੇ ਬੜੀਆਂ ਬੜੀਆਂ ਚੀਜ਼ਾਂ ਦੱਸੀਆਂ, ਬੇਅੰਤ ਦੌਲਤਾਂ ਰਾਜੇ ਆ ਕੇ ਨਿਭਦੇ ਨੇ, ਮਹਾਰਾਜੇ ਵੱਡੇ ਵੱਡੇ ਨਿਭਦੇ ਨੇ, ਅਤੇ ਮੈਂ ਤਾਂ ਇਹ ਗਰੀਬ ਨਹੀਂ ਹਾਂ, ਪਤੀ ਵੀ ਨਹੀਂ ਹੈ ਮੇਰਾ, ਬੱਚੇ ਵੀ ਨਹੀਂ ਹੈ ਮੇਰੇ, ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲੀ ਹਾਂ। ਉਸ ਵੇਲੇ ਉਹਨੇ ਸਾਧਨ ਜੀ ਪਾ ਲਈ ਬਹੁਤ ਵਧੀਆ, ਲੈ ਕੇ ਉਸਨੂੰ ਬੁਲਾਇਆ, ਬੁਲਾ ਕੇ ਕੱਤਿਆ, ਕੱਟ ਕੇ ਸੂਤ ਤਿਆਰ ਕੀਤਾ, ਬਹੁਤ ਵਧੀਆ ਸੂਤ ਕੱਟਿਆ, ਅਤੇ ਹਰ ਤੰਦ ਦੇ ਨਾਲ ਗੁਰੂ ਮਹਾਰਾਜ ਦਾ ਧਿਆਨ, ਤੰਦ ਨਹੀਂ ਸੀ ਕੱਢਦੀ, ਨੇਤਰਾਂ ਦੇ ਜਲ ਨਾਲ ਜਾ ਰਿਹਾ ਸੀ, ਚਰਖਾ ਫੂਕਦਾ ਸੀ ਨਾਲ ਗੁਰੂ ਦੀ ਧਿਉਣ ਚੱਲ ਗਈ, ਜਿਉਂ ਜਿਉਂ ਕੱਟਦੀ ਸੀ ਤਿਉਂ ਤੋਂ ਹਿਰਦੇ ਦੇ ਅੰਦਰੋਂ ਨਾਲ ਨਾੜ ਬਣ ਕੇ ਆਇਆ ਸੀ ਅਰਦਾਸ ਕੀਤੀ ਸੀ। ਚਲਾਉਂਦੀ ਹੈ, ਕੱਟਦੀ ਹੈ ਤੇ ਨਾਲ ਦੀ ਨਾਲ ਗੁਰੂ ਦੇ ਚਰਨਾਂ 'ਚ ਧਿਆਨ ਕਰਕੇ ਆਪਣੇ ਦਿਲ ਦੇ ਭਾਵ ਵਾਰ ਵਾਰ ਗੁਰੂ ਚਰਨਾਂ 'ਚ ਭੇਜਦੀ ਹੈ। ਨਿਤ ਰਸਤੇ ਵਚਨ ਪਰੀ ਲਏ ਸਾਸਾ, ਅੱਖਾਂ ਚੋਂ ਹਿੰਜੂ ਜਾਂਦੇ ਨੇ, ਰਸਤੇ ਵੱਲ ਨੂੰ ਦੇਖਦੇ ਹੀ ਹੈ ਕਿ ਮੇਰਾ ਪਿਆਰਾ ਆ ਰਿਹਾ ਹੈ, ਉਰਨਾ ਪੀਜਾ ਹੈ, ਪਗਨਾ ਖਿਸਾ ਹਰ ਦਰਸ਼ਨ ਕੀ, ਉੜੋ ਨਾ ਕਾਗਾ ਕਾਰੇ ਬੇਗ ਮਿਲੀ ਜਾ ਆਪਣੇ ਰਾਮ ਕੋ, ਹਾਂ ਖੜੀ ਨਿਆਲੀ ਪੰਧ ਮਤਮੂ ਸੱਜਣ ਆਵੇ, ਕੋਈ ਆ ਕੋ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ, ਹਰ ਜੀਓ ਕਰੀ ਤਿਸ ਵਿੱਚੋਂ ਚੌ ਵਿੱਚੋਂ ਚੌ ਖਨ, ਕੁਰਬਾਨ ਕਰ ਦੇਵਾਂ ਆਪਣਾ ਜੀ ਕਿਹਦੇ ਤੇ, ਜੋ ਮੈਂ ਪਿਰੀ ਦਿਖਾਵੇ, ਜਿਹੜਾ ਮੈਨੂੰ ਆਪਣੇ ਪਿਆਰੇ ਦੇ ਦਰਸ਼ਨ ਕਰਾ ਦੇ। ਚੌਲੇ ਪੈਂਦੇ ਨੇ, ਰਾਤ ਨੂੰ ਨੀਂਦ ਨਹੀਂ ਆਉਂਦੀ, ਨੀਂਦ ਆਉਂਦੀ ਅੱਜ ਸੁਭਾਗੀ ਰਾਤ ਆਈ, ਲਿਸ਼ਕਾਰਾ ਵੱਜਿਆ, ਪ੍ਰਕਾਸ਼ ਹੋ ਗਿਆ ਸੁਪਨੇ ਦੇ ਅੰਦਰ। ਦੋ ਤਰ੍ਹਾਂ ਦੇ ਦਰਸ਼ਨ ਹੁੰਦੇ ਨੇ, ਤਿੰਨ ਤਰ੍ਹਾਂ ਦੇ। ਇੱਕ ਤਾਂ ਦਰਸ਼ਨ ਉਹ ਹੁੰਦੇ ਨੇ ਜਿਹੜੇ ਅੱਖਾਂ ਖੁੱਲੀਆਂ ਨਾਲ ਹਰ ਵਕਤ ਹੁੰਦੇ ਰਹਿੰਦੇ, ਪਿਆਰ ਆ ਕਦੇ ਅੱਖਾਂ ਤੋਂ ਓਹਲੇ ਹੋਇਆ ਹੀ ਨਹੀਂ ਕਰਦਾ, ਹਰ ਚੀਜ਼ ਦੇ ਅੰਦਰ ਉਹਦੇ ਦਰਸ਼ਨ ਆਉਂਦੇ। ਇੱਕ ਦਰਸ਼ਨ ਹੋਇਆ ਕਰਦੇ ਆ ਤੇ ਥੋੜੀ ਦੇਰ ਵਾਸਤੇ ਆਏ, ਦਰਸ਼ਨ ਦਿੱਤੇ ਤੇ ਫੇਰ ਲੋਕ ਹੋ ਗਏ। ਇੱਕ ਦਰਸ਼ਨ ਹੋਇਆ ਕਰਦੇ ਆ ਕਿ ਸੁਪਨੇ ਦੇ ਅੰਦਰ ਪ੍ਰਕਾਸ਼ ਹੋ ਜਾਂਦਾ, ਉਹਨੂੰ ਸਵਪਨ ਦਰਸ਼ਨ ਕਹਿੰਦੇ ਨੇ, ਅਨੁਭਵ ਦੇ ਦਰਸ਼ਨ ਹੁੰਦੇ ਨੇ, ਉਹ ਪ੍ਰਤੱਖ ਸੁਪਨਾ ਹੁੰਦਾ। ਸੁਪਨੇ ਦੇ ਅੰਦਰ ਗੁਰੂ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਨੇ, ਸੇਵਾ ਕਰਦੀ ਹੈ, ਲੇਕਿਨ ਥੋੜੀ ਦੇਰ ਤੇ ਬਾਅਦ ਨੇਤਰ ਖੁੱਲ ਗਏ, ਅੱਖੀਆਂ ਉਗੜ ਗਈਆਂ, ਨਜ਼ਰ ਨਹੀਂ ਆ ਰਹੇ। ਉਸ ਵੇਲੇ ਵਿਰਾਗ ਹੋ ਜਾਂਦਾ, ਵਿਰਾਗ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਹੁੰਦਾ। ਮਹਾਰਾਜ ਚਲਾਵੇ ਪੈਂਦੇ ਨੇ, ਪ੍ਰਤੱਖ ਦਰਸ਼ਨ ਨਹੀਂ ਅਜੇ ਹੋ ਰਹੇ। ਉਸ ਵੇਲੇ ਆਪਦੇ ਕੰਨਾਂ ਨੇ ਕੀ ਸੁਣਿਆ, ਬਾਹਰ ਆਵਾਜ਼ ਆ ਰਹੀ ਹੈ, ਫਿਰੋ ਫਿਰੋ ਫਿਰੋ, ਬੱਦਲ ਆ ਰਹੇ ਨੇ, ਉੱਪਰ ਨੂੰ ਮੂੰਹ ਚੁੱਕਿਆ ਆਇਆ, ਆਵਾਜ਼ ਬੰਦ ਨਹੀਂ ਹੁੰਦੀ, ਮੂੰਹ ਨੇੜੇ ਤੋਂ ਆਵਾਜ਼ ਆਉਣੀ ਸ਼ੁਰੂ ਹੋ ਗਈ। ਸ਼ਾਮ ਹੋ ਗਈ, ਨਾ ਕੁਛ ਪੰਛੀ ਨੇ ਖਾਧਾ ਹੈ, ਨਾ ਕੁਛ ਪੀਤਾ, ਲੇਕਿਨ ਆਵਾਜ਼ ਆਉਂਦੀ ਹੈ, ਫਿਰੋ 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 ਫਿਰੋ। ਜੋ ਬਿਰੀ ਪੁਰਸ਼ ਹੁੰਦਾ ਹੈ, ਉਹਦੇ ਹਿਰਦੇ ਨੂੰ ਇਹ ਆਵਾਜ਼ਾਂ ਵੇਧ ਕੇ ਰੱਖ ਦਿੰਦੀਆਂ, ਬਿੰਨ ਕੇ ਰੱਖ ਦਿੰਦੀਆਂ। ਉਸ ਵੇਲੇ ਮਨ ਦੇ ਵਿੱਚੋਂ ਅਰਦਾਸ ਉਤਰਦੀ ਹੈ, ਹੇ ਪ੍ਰਭੂ ਮੇਰੀ ਵੀ ਐਸੀ ਅਵਸਥਾ ਹੈ, ਕਿਰਪਾ ਦਿਓ ਜੀ ਦਾਨ, ਜਲ ਬਿਨ ਪਿਆਰ ਨਾ ਉਤਰੇ, ਛੁਟਕ ਜਾਏ ਮੇਰੇ ਪ੍ਰਾਣ, ਹੇ ਪ੍ਰਭੂ ਮੇਰੇ ਪ੍ਰਾਣ ਛੁਟ ਜਾਣ, ਮੈਂ ਜਿਉਂ ਨਹੀਂ ਸਕਦਾ ਜਲ ਤੋਂ ਬਗੈਰ, ਕਿਰਪਾ ਕਰ ਮੈਨੂੰ ਦਾਨ ਦੇ। ਤੂੰ ਸੁਖਦਾਤਾ ਬੇਅੰਤ ਹੈ, ਗੁਣਦਾਤਾ ਨਿਧਾਨ, ਨਾਨਕ ਗੁਰਮੁਖ ਬਖਸ਼ ਲਏ, ਅੰਤ ਬੋਲੀ ਹੋਏ ਪ੍ਰਭੂ, ਅੰਤ ਬੇਲੀ ਹੋਏ ਪ੍ਰਭੂ। ਚੌਥਾ ਅਰਦਾਸਾ ਕਰ, ਇਹ ਅਵਸਥਾ ਨੂੰ ਜਾਣਦਾ ਨਹੀਂ, ਲਾਗੀ ਹੋਏ ਰਾਮ ਲਾਗੀ ਹੋਏ ਸੋ ਜਾਣਦਾ, ਰਾਮ ਭਗਤੀਆਂ ਨਹੀਂ ਆਲੇ ਤੀ, ਕੋਈ ਨਹੀਂ ਜਾਣ ਸਕਦਾ ਦੂਸਰੇ ਦੀ ਅਵਸਥਾ ਨੂੰ। ਕਬੀਰ ਸਾਹਿਬ ਕਹਿੰਦੇ ਨੇ ਕਿ ਐਸੀ ਅਵਸਥਾ ਵਾਲਾ ਇੱਕ ਤਰ੍ਹਾਂ ਨਾਲ ਬੌਲਾ ਨਜ਼ਰ ਆਉਣ ਲੱਗ ਜਾਂਦਾ ਸੰਸਾਰ ਨੂੰ,
ਬੌਲਾ ਹੋ ਜਾਂਦਾ ਹੈ।
ਮਹਾਰਾਜ ਕਹਿੰਦੇ ਮੈਨੂੰ ਵੀ ਦੀਵਾਨਾ ਕਹਿੰਦੇ ਸੀ, ਗੁਰੂ ਨਾਨਕ ਨੂੰ ਦੀਵਾਨਾ ਕਹਿੰਦੇ ਸੀ, ਕਹਿੰਦੇ ਅਸੀਂ ਤਾਂ ਵਾਹਿਗੁਰੂ ਦੇ ਪਿਆਰ ਚ ਦੀਵਾਨੇ ਹੋਏ ਨੇ, ਦੁਨੀਆਂ ਵਾਂਗੂ ਨਹੀਂ ਦੀਵਾਨੇ ਹੋਏ ਮਾਇਆ ਇਕੱਠਾ ਇਕੱਠੀ ਕਰਨ ਵਾਸਤੇ, ਕਿਉਂਕਿ ਦੁਨੀਆਂ ਵੀ ਦੀਵਾਨੀ ਹੈ, ਇਹਨਾਂ ਦੀ ਦੀਵਾਨਗੀ ਪਾਗਲ ਗੁਣ ਹੈ। ਰੱਬ ਦੇ ਪਿਆਰੇ ਦੀ ਦੀਵਾਨਗੀ ਜਿਹਨੂੰ ਸੰਸਾਰ ਕਹਿੰਦਾ ਉਹ ਜੀਵਨ ਦਾ ਮੰਤਵ। ਅੱਜ ਆਖ ਚਾਦਰ ਤਿਆਰ ਹੋ ਚੁੱਕੀ ਹੈ, ਚਾਦਰਾ ਬਹੁਤ ਸੋਹਣਾ ਹੱਥਾਂ ਨਾਲ ਕੱਟਿਆ ਤੇ ਬਣਾਇਆ, ਬਣਾ ਕੇ ਤਹਿ ਲਾ ਕੇ ਰੱਖਤਾ ਵੀ ਜਦ ਮੇਰੇ ਪਾਤਸ਼ਾਹ ਆਉਣਗੇ ਤੇ ਮੈਂ ਇਹ ਚਾਦਰਾ ਭੇਟ। ਅੱਜ ਪਿਆਰ ਇੰਨਾ ਵਧਿਆ ਕਿ ਅੰਮ੍ਰਿਤ ਵੇਲੇ ਤੋਂ ਉੱਠ ਕੇ ਪਹਿਲਾਂ ਚੱਕੀ ਦੇ ਨਾਲ ਮਿੱਸੇ ਪ੍ਰਸ਼ਾਦੇ ਲਾਏ, ਪ੍ਰਸ਼ਾਦਾ ਲਾਇਆ ਤੇ ਉਹਦੇ ਬਾਅਦ ਦਿਨ ਚੜਿਆ ਤੇ ਆਪ ਪ੍ਰਸ਼ਾਦਾ ਲਾ ਰਿਹਾ, ਆਟਾ ਪੀਥਿਆ, ਹੋਰ ਸਾਰਾ ਕੁਛ ਤਿਆਰ ਕਰਿਆ, ਘਿਓ ਕੱਢਿਆ ਮੱਖਣ ਗਰਮ ਕਰਕੇ ਸੋਹਣਾ ਤਾਜ਼ਾ ਘਿਓ ਕੱਢਿਆ ਤੇ ਖੰਡ ਸ਼ੁੱਧ ਲਿਆਂਦੀ, ਉਹ ਖੰਡ ਘਿਓ ਰਲਾ ਕੇ ਰੱਖ ਲਿਆ। ਉਹਦੇ ਬਾਅਦ ਦਿਨ ਚੜ ਗਿਆ, ਨੇਤਰਾਂ ਚੋਂ ਜਲ ਜਾਂਦਾ, ਹੇ ਪ੍ਰਭੂ ਇਹ ਪ੍ਰਸ਼ਾਦਾ ਤੁਸੀਂ ਛਕੋ, ਤੁਸੀਂ ਛਕੋਗੇ ਇੱਥੇ ਮੈਂ ਛਕੂ। ਅੱਜ ਉਸ ਟੈਂਪੂ ਤੇ ਪਿਆਰ ਪਹੁੰਚ ਗਿਆ ਜਿੱਥੇ ਭਗਵਾਨ ਤੋਂ ਫਿਰ ਬੈਠ ਨਹੀਂ ਹੋਇਆ ਕਰਦਾ। ਵਾਹਿਗੁਰੂ ਕਹਿੰਦਾ ਕਿ ਮੈਨੂੰ ਮੇਰੇ ਪਿਆਰੇ ਖਿੱਚ ਲੈਂਦੇ। ਉਸ ਵੇਲੇ ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਦੀਵਾਨ ਲੱਗਿਆ ਹੋਇਆ, ਦੀਵਾਨ ਦੀ ਸਮਾਪਤੀ ਹੋਈ। ਅੱਜ ਆਪ ਘੋੜੇ ਦੇ ਛੇਦ ਕੇ ਚੜ ਗਏ, ਪਹਿਲਾਂ ਵੀ ਜਾਇਆ ਕਰਦੇ ਸੀ, ਕੁਛ ਅਟ ਕੇ ਜਾਇਆ ਕਰਦੇ ਸੀ, ਕੁਛ ਸਾਥੀਆਂ ਨੂੰ ਨਾਲ ਲਿਆ ਕਰਦੇ ਸੀ ਸਿੱਖਾਂ ਨੂੰ, ਤੇ ਫਿਰ ਜੰਗਲ ਵੱਲ ਨੂੰ ਚਲੇ ਜਾਂਦੇ ਸੀ, ਆਪਣੀ ਮੌਜ ਨਾਲ ਜੰਗਲ ਵੱਲ ਨੂੰ ਨਿਕਲ ਜਾਣਾ। ਅੱਜ ਆਪ ਘੋੜੇ ਤੇ ਸਵਾਰ ਹੋਏ, ਇੱਕਦਮ ਘੋੜੇ ਨੂੰ ਅੱਡੀ ਲਾ ਤੀ, ਗੈਲਪ ਕਰ ਲਿਆ, 60 ਮੀਲ ਦੀ ਰਫ਼ਤਾਰ ਤੇ ਘੋੜਾ ਉੜਿਆ ਜਾ ਰਿਹਾ। ਤੇ ਪਿਛਲੇ ਪਾਸੇ ਸਿੱਖਾਂ ਨੇ ਦੇਖਿਆ ਵੀ ਮਹਾਰਾਜ ਅੱਜ ਇੰਨੀ ਤੇਜ਼ੀ ਨਾਲ ਘੋੜਾ ਉਠਾ ਰਹੇ ਤੇ ਕਿਸ ਦਿਸ਼ਾ ਨੂੰ ਜਾ ਰਹੇ ਨੇ, ਜੰਗਲ ਵੱਲ ਨੂੰ ਨਹੀਂ ਜਾ ਰਹੇ ਤਾਂ ਆਬਾਦੀਆਂ ਵੱਲ ਨੂੰ ਜਾ ਰਹੇ, ਸਮਝ ਗਏ ਪਿਆਰ ਵਾਲੇ ਕੋਈ ਕੌਤਕ ਵਰਤ ਰਿਹਾ। ਉਸ ਵੇਲੇ ਮਹਾਰਾਜ ਇੱਕ ਪਿੰਡ ਵਿੱਚ ਪਹੁੰਚ ਗਏ, ਗਰਦ ਦੇਖ ਦੇਖ ਕੇ ਪਿੱਛੇ ਗੁਰਸਿੱਖ ਆ ਰਹੇ ਨੇ ਤੇ ਮਹਾਰਾਜ ਗਲੀ ਵਿੱਚ ਵੜ ਗਏ ਤੇ ਅੱਗੇ ਇੱਕ ਕੱਚਾ ਕੋਠਾ, ਮੂਹਰੇ ਇੱਕ ਛੋਟਾ ਜਿਹਾ ਵਿਹੜੇ ਦੀ ਕੰਧ ਕਰੀ ਹੋਈ ਹੈ, ਵਿਹੜੇ ਨੂੰ ਦਰਵਾਜ਼ਾ ਕੋਈ ਨਹੀਂ ਲਾਇਆ ਹੋਇਆ, ਖੁੱਲ੍ਹਾ ਹੀ ਹੈ ਤੇ ਉਹ ਛੋਟਾ ਜਿਹਾ ਵਿਹੜਾ ਤੇ ਉਹਦੇ ਮੂਹਰੇ ਜਾ ਕੇ ਮਹਾਰਾਜ ਨੇ ਘੋੜਾ